व्यापार विरला व्यापार
धन धन
कहे सबको धन धन कहे सबको मुख उज्जल हर दर के सो मुख उज्जल हर दर के सो एहे वपार एहे वपार बिरला वपार एहे वपार बिरला वपार नानक तांके सदबलिहारे नानक तांके सदबलिहारे हे वपार बिरला वपार हे वपार बिरला वपार चरण साध के धोए धोए पियो चरण साध के धोए धोए पियो अर्प साधु को अपना जियो अर्प साधु को अपना जियो साध की दूर करो इश्नान साध की दूर करो इश्नान साध ऊपर जाइए कुर्बान साधु पर जाइए कुर्बान साध सेवा वडू भागी पाइए साध सेवा वडू भागी पाइए साध संग हर कीर्तन गाइए साध संग हर कीर्तन गाइए अनेक विघ्न ते साधु रखे अनेक विघ्न ते साधु रखे हर गुण गाए अमृत रस चाखे। हर गुण गाए अमृत रस चाखे। उठ गई संत दर आया उठ गई संत दर आया सर्व सुख नानक तिन पाया। सर्व सुख नानक तिन पाया नानक तिन पाया एहे वपार एहे वपार बिरला वपार एहे वपार बिरला वपार नानक तौके सदबलिहारे नानक तौके सदबलिहारे एहे वपार बिरला वपार एहे वपार बिरला वपार। एह वपार बिरला वपार नानक तांके सद बलहारे जिस वखर को लैन तू आया एह वपार लोग अवगना की बने गंठड़ी लोग अवगना की बने गंठड़ी गुण ना विहजे कोई एह वपार बिरला वपार ए वपार बिरला वपार किन्हीं बन जे आकाशी तांबा किन्हीं लौंग सुपारी संतो बन जे नाम गोविंद का एह वपार बिरला वपार संतो बन जे नाम गोविंद का ऐसी खेप हमारी बन जारो राम का को बन जारो राम का मेरा टांडा ला दिया जाए रे हम बन जारो राम को सहज करो व्यापार। मैं राम नाम धन ला दिया ए व्यापार बिरला व्यापार। मैं राम नाम धन ला दिया बिखला भी संसार रब ने प्रभु ने हर जीव सिर्फ एक दो चार दस भी नहीं हर मनुख व्यापारी बना के भेजे ते उन्हों इन्वेस्टमेंट लई रास दिते। कुछ दिन होए कुछ समय पहले दी गल एक शब्द आया सी कि पाप पुन दोए बैल बिसाहे पवन पूंजी प्रगासेओ। प्रभु ने ऐसा नायक राम हमारा सगल संसार की ओ बन जा हर मनुख व्यापारी बना देता ते खरीदो फरोखत ले जड़ी मुडली रास दी लोड़ हुंदी पूंजी की लोड़ होंगी वो मेरे मालिक ने इस जीव को श्वासा दी दीती लै श्वास तेन पूंजी बना के दे रहा इनू तू इनवैसट करना इनू कित खर्च करना है तो इस ख्याल नाल खर्च करना इन दे बदले विच की खरीद रहा। मनुख जीवन भर इसे व्यापार विच रहिंदा है श्वास तो खर्च होंदे ही रहिंदे रुकदे नहीं इसलिए इस व्यापारी नूं चेतन रहने की लोड़ है हर वक्त। दूजा कोई व्यापारी पूंजी लैके किसी मार्केट में जावे जे उनके मन विच आवे दो दिन केवल स्टडी करनी है मैं पूंजी खर्च नहीं करनी ऐसा हो सकता कहता पहला मार्केट स्टडी करांगा पूंजी फिर खर्च करांगा ऐसा हो सकता है। पर ये जीव व्यापारी जिहड़ा है ये नहीं सोच सकता कि मैं दो दिन सह नहीं लैंदा चलो पहला सोच लवां ये श्वास किस चीज ते लाउणे ने ऐसा नहीं हो सकता श्वास पूंजी ने लगातार खर्च हो रही है इसलिए इन्हों हर वक्त ही चेतन रहने की लोड़ है हर वक्त ही सुचेत रहने की लोड़ है भी कोई पल कोई दम कोई श्वास ऐसा ना खर्च हो जाए जिंदी रिटर्न ना हो। गुरु ने बाणी विच एक गल आख दित्ती कहन लगे दम दम सदा संभालता दम दर्द है श्वास दम लेना श्वास लेना दम दम सदा संभालता दम ना बिरथा जाए हमेशा संभाल रखे कोई दम व्यर्थ ना चला जाए ये मेरी पूंजी है। गुरु कहंदे ने ऐसा इनके जीवन की कहानी का बिरतांत है आ गया व्यापारी बन के एक ऐसे बाजार विच जिथे सच ते झूठ दोनों ही बिकते ने, बल्कि झूठ खूबसूरत बन के बैठा है इस बाजार विच। उन्दे विचों सच किवें खरीदना है एक मुश्किल बन रही है। एक बार तो काई सी ते हटड़े बाजार ते हटड़े बाजार सौदा करनु बन जारिया सच वखर जिनी लद्दिया से सचड़े पसार। जिन्हें सच खरीदना है उन्हें ही सच नु बिखारना है। उन्दे कुल आए हुए नजदीकी किसे उन्दे कस्टमर नु सच ताई मिलने पहला ओ आप सच दा खरीददार हो। सच वखर जिनी लद्दिया से सचड़े पासार। गुरु कहते एक प्रॉब्लम बन गई। मनुख ऐसे संसार विच आ गया जिथे बहुत वक्रियां वक्रियां हटियां दुकानां खुलियां होईयां ने, झूठ दियां दुकानां ज्यादा ने, सच दियां दुकानां थोड़ियां ने। मैं तो एक बार एग्जाम्पल वजों कहा सी, मैं क्या देखियो असी कह दिंदे थां थां गुरुद्वारे बन रहे ने, थां थां मंदिर ते चर्च बन रहे ने। कई बार असी कहने बेलोड़े गुरुद्वारे ते नाल गुरुद्वारा बन जांदा है, पर फिर भी इन्नी बहुतात होने के बावजूद कभी गिनती करो क्लब ज्यादा ने ठेके ज्यादा ने कि गुरुद्वारे ज्यादा ने। जो असी मुकाबलतन देखांगे ना, एक ख्याल करो जिंदा गाहक ज्यादा होवे हमेशा वह दुकान ज्यादा खुलती है। ये भी सुभाविक गल है, जिसका गाहक ज्यादा हो दुकान ओह चलती है ओह ही खुलती है। पहला गाहक इधर तो ठेकियां दे ते क्लबां दे गाहक ज्यादा ने, अजे भी गुरुद्वारियां दे थोड़े ने, भावे गुरुद्वारे असी समझने ज्यादा असी समझने मंदिर ज्यादा ने, फिर भी उन्होंने मुकाबले बहुत थोड़े, जिहड़ा साबित करता है कि उनके व्यापारी ज्यादा ने। मैं कर रहा सब गुरु ने भी यो गल आखी, कहने लगे इं दिसदा है व्यापारी आ गया इस बाजार विच, इत्थे झूठ दियां दुकानां ज्यादा ने, झूठ दा पसारा भी ज्यादा है, झूठ दा सौदा भी ज्यादा है। ते व्यापारी आया पहली बार, क्योंकि जीवन कोई बार बार तो नहीं मिलता, मनुखा दे कोई बार बार नहीं मिलता। गुरु ने भी बाणी विच आखे, कहन लगे सको तो लेहो बहोर, कोई सौखा नहीं। गुरसेवा ते भगत कमाई ताबे मानस दे पाई, कोई आसान नहीं। इस देही को सिमरे देव सो देही भाजार की सेव। व्यापारी आया ते पहली बार आया, जे दूजी बार भी आया होवे ते इउं आया जिवें पहला सब कुछ भुल गया। किन्नी कि स्टडी सी, किन्ना कि तजर्बा सी इस बाजार दा, ये भी मुश्किल बन गई। ते हर झूठ ने ज्यादा खूबसूरत वस्त्र पहने हुए सन, गुरु ने बाणी विच भी आख्या, पढ़ पुस्तक संध्या बादिंग कपड़े धर्म ग्रंथां दे, बस्तर सजावट सारी धार्मिक, पढ़ पुस्तक संध्या बादन सिल पूजिस बगल समाधन। बगल समाधन का अर्थ की है, बगले वांगू समाधि उपरों होर अंदरों होर। मुख झूठ विभूखण सारंग, विभूखण का अर्थ होंगे गहने, झूठ नू बड़े खूबसूरत गहने पवाए हुए ने। मुख झूठ ਵਿਭੂਖਣ ਸਾਰੰਗ ਗਹਿਣਿਆਂ ਨਾਲ ਸ਼ਿੰਗਾਰਿਆ ਹੋਇਆ ਝੂਠ। ਤੇ ਸਧਾਰਨ ਵਪਾਰੀ ਜਦੋਂ ਐਸੇ ਬਾਜ਼ਾਰ ਵਿੱਚ ਆ ਜਾਏਗਾ, ਟਪਲਾ ਖਾ ਜਾਏਗਾ, ਧੋਖਾ ਖਾ ਜਾਏਗਾ, ਭੁਲੇਖਾ ਖਾ। ਐਸਾ ਕੁਝ ਹੋ ਰਿਹਾ, ਗੁਰੂ ਕਹਿੰਦੇ ਨੇ ਐਸਾ ਹੋ ਰਿਹਾ। ਐਸੀਆਂ ਚੀਜ਼ਾਂ ਨਾਲ ਨਿਉ ਲਗਾ ਬੈਠਾ, ਐਸੀਆਂ ਵਸਤੂਆਂ ਅਤੇ ਐਸੇ ਪਦਾਰਥਾਂ ਨਾਲ ਇਹਦਾ ਸੰਬੰਧ ਹੋ ਗਿਆ ਕਿ ਉਹ ਸਨ ਤ੍ਰਿਸ਼ਨਾ ਵਿੱਚੋਂ ਪੈਦਾ ਹੋਏ ਹੋਏ, ਇਸ ਲਈ ਇਹਦੇ ਅੰਦਰ ਵੀ ਤ੍ਰਿਸ਼ਨਾ ਅਤੇ ਮੋਹ ਪੈਦਾ ਹੋ ਗਿਆ। ਹੁਣ ਉਹ ਚੀਜ਼ਾਂ, ਉਹੋ ਹੀ ਪਦਾਰਥ ਜਿਨ੍ਹਾਂ ਨੂੰ ਇਹ ਆਪਣਾ ਸਮਝ ਰਿਹਾ ਅਤੇ ਅਸਲ ਸਮਝ ਰਿਹਾ, ਉਹਨੂੰ ਛੱਡਣਾ ਨਹੀਂ ਚਾਹੁੰਦਾ, ਉਹੋ ਹੀ ਪਦਾਰਥ ਜਦੋਂ ਇਹਦੇ ਕੋਲੋਂ ਜਾਂਦੇ ਨੇ, ਉਹ ਪਦਾਰਥ ਨੇ ਝੂਠ। ਇਸ ਲਈ ਝੂਠ ਦਾ ਮਤਲਬ ਹੁੰਦਾ ਜਿਹੜਾ ਹਮੇਸ਼ਾ ਨਾ ਰਹੇ, ਜਦੋਂ ਜਾਂਦੇ ਨੇ ਉਦੋਂ ਦੁਖੀ ਹੁੰਦਾ। ਲਓ, ਕੱਲ ਵੀਰ ਜੀ ਨਾਲ ਬੈਠਿਆਂ ਗੱਲ ਚੱਲੀ ਸੀ ਕਿ ਮਨੁੱਖ ਦੇ ਸਮਾਜ ਵਿੱਚ ਦੁਖੀ ਹੋਣ ਦਾ, ਦੁੱਖਾਂ ਦਾ ਕਾਰਨ ਕੀ ਹੈ? ਕਿਉਂਕਿ ਜਿਨ੍ਹਾਂ ਵਸਤੂਆਂ ਨਾਲ, ਭਾਵੇਂ ਭਰਾ ਹੈ, ਭਾਵੇਂ ਭੈਣ ਹੈ, ਭਾਵੇਂ ਪਤੀ ਪਤਨੀ ਨੇ, ਭਾਵੇਂ ਕੋਈ ਪਦਾਰਥ ਹੈ ਦੁਨੀਆਂ ਦਾ, ਜਿਹੜੀ ਚੀਜ਼ ਹਮੇਸ਼ਾ ਨਹੀਂ ਰਹਿਣੀ, ਮਨੁੱਖ ਜਦੋਂ ਉਹਦੇ ਨਾਲ ਲਗਾਓ ਕਰਕੇ ਜੁੜ ਕੇ ਬੈਠ ਜਾਏਗਾ, ਉਹ ਜਾਏਗੀ, ਰਿਸ਼ਤੇਦਾਰ ਵੀ ਜਾਏਗਾ, ਮਿੱਤਰ ਦੋਸਤ ਵੀ ਜਾਏਗਾ, ਪਦਾਰਥ ਵੀ ਜਾਏਗਾ, ਹਮੇਸ਼ਾ ਇੱਕ ਥਾਂ 'ਤੇ ਟਿਕਦੀ ਨਹੀਂ ਚੀਜ਼। ਸੰਸਾਰ ਦੀਆਂ ਜਿੰਨੀਆਂ ਵਸਤੂਆਂ ਨੇ ਇੱਕ ਥਾਂ 'ਤੇ ਟਿਕਦੀਆਂ ਨਹੀਂ, ਅਤੇ ਮਨੁੱਖ ਉਹਨਾਂ ਨੂੰ ਆਪਣਾ ਸਮਝ ਕੇ ਉਹਦੇ ਨਾਲ ਨਿਉ ਲਗਾ ਬੈਠਾ, ਜਦੋਂ ਉਹ ਜਾਂਦੀਆਂ ਨੇ ਕੋਲ ਨਹੀਂ ਰਹਿੰਦੀਆਂ, ਜਾਂ ਕਿਸੇ ਵਕਤ ਜਾਣ ਦਾ ਤੋਖਲਾ ਵੀ ਹੁੰਦਾ ਤਾਂ ਦੁਖੀ ਹੁੰਦਾ। ਅਤੇ ਇਹਨੇ ਉਹਨਾਂ ਨੂੰ ਗ੍ਰਹਿਣ ਇਸ ਖਿਆਲ ਨਾਲ ਕੀਤਾ ਹੁੰਦਾ ਕਿ ਮੇਰੀਆਂ ਨੇ ਕਦੀ ਜਾਣਗੀਆਂ ਨਹੀਂ, ਤਾਂ ਦੁੱਖਾਂ ਦਾ ਕਾਰਨ ਕੀ ਹੈ? ਪਿਛਲੀ ਪੌੜੀ ਜਿਹੜੀ ਪਿਛਲੇ ਵੀਕ ਆਈ, ਉਹਦੇ ਵਿੱਚ ਆਖਰੀ ਅਖੀਰ 'ਤੇ ਜਾ ਕੇ ਇੱਕ ਲਫ਼ਜ਼ ਸਨ, ਕੌਣ ਬਸਤ ਆਈ ਤੇਰੇ ਸੰਗ। ਉਹਦੇ 'ਚ ਵੀ ਇਹ ਸਵਾਲ ਸੀ, ਦੱਸ ਕਿਹੜੀ ਵਸਤੂ ਜਿਹਦੇ ਜਿਹਨੂੰ ਤੂੰ ਨਾਲ ਲੈ ਕੇ ਆਇਆ ਹੋਵੇਂ ਆਪਣੀ ਸਮਝ ਕੇ, ਅਤੇ ਤੂੰ ਆਪਣੀ ਸਮਝ ਕੇ ਉਹਦੇ ਨਾਲ ਜੁੜ ਬੈਠਾ ਹੋਵੇਂ।
ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ।
ਆਹ ਦੁੱਖਾਂ ਦਾ ਕਾਰਨ ਹੈ ਕਿ ਮਨੁੱਖ ਜਿਸ ਚੀਜ਼ ਨੂੰ ਵੀ ਪਦਾਰਥ ਨੂੰ, ਸੰਬੰਧ ਨੂੰ, ਰਿਸ਼ਤੇਦਾਰੀ ਨੂੰ, ਮਿੱਤਰ ਨੂੰ ਆਪਣਾ ਸਮਝੀ ਬੈਠਾ ਹੈ, ਉਹਨੂੰ ਪਤਾ ਹੋਵੇ ਕਿ ਨਾ ਮੇਰੇ ਨਾਲ ਇਹ ਆਇਆ, ਨਾ ਇਹਨੇ ਮੇਰੇ ਨਾਲ ਜਾਣਾ, ਜਦੋਂ ਵੀ ਉਹਦਾ ਸੰਬੰਧ ਟੁੱਟਦਾ ਇਹਨੂੰ ਦਿਸਦਾ, ਉੱਥੇ ਦੁਖੀ ਹੁੰਦਾ, ਭਾਵੇਂ ਉਹ ਪਦਾਰਥ ਹੋਣ ਅਤੇ ਭਾਵੇਂ ਰਿਸ਼ਤੇਦਾਰ ਸੰਬੰਧੀ। ਅੱਗੇ ਇੱਕ ਵਾਰੀ ਬਾਬਾ ਕਬੀਰ ਜੀ ਦਾ ਪਿਛਲੇ ਦਿਨਾਂ ਵਿੱਚ ਸ਼ਬਦ ਆ ਚੁੱਕਾ ਹੈ ਕਿ ਦੱਸੋ ਕੌਣ ਮਰੇ ਕੋਦੇ ਸੰਤਾਪੋ। ਦੱਸੋ ਕਿਹੜਾ ਮਰਿਆ ਹੈ, ਕਿੰਨੇ ਸੰਤਾਪ ਦਿੱਤਾ, ਕਿੰਦੀ ਮੌਤ ਨਾਲ ਕਿਹੜਾ ਦੁਖੀ ਹੋ ਰਿਹਾ। ਅਤੇ ਅੱਗੇ ਤੋਂ ਕਾਈ ਸੀ, ਹਰ ਠੱਗ ਜਗ ਕੋ ਠਗੋਰੀ ਲਾਈ। ਇਹ ਤਾਂ ਪਦਾਰਥਾਂ ਦੀ, ਸਮਾਜ ਵਸਤੂਆਂ ਦੀ ਇੱਕ ਠੱਗੀ ਹੈ, ਪ੍ਰਭੂ ਨੇ ਲਗਾ ਦਿੱਤੀ। ਕੌਣ ਕੋ ਪੂਤ ਪਿਤਾ ਕਹੋ ਕਾਕੋ, ਕੌਣ ਮਰੇ ਕੋਦੇ ਸੰਤਾਪੋ। ਕਿਉਂਕਿ ਉਹ ਪਕੜ ਜਿਹੜੀ ਹੈ ਨਾ, ਉਹ ਸਾਨੂੰ ਪਰੇਸ਼ਾਨ ਕਰ ਰਹੀ ਹੈ, ਅਤੇ ਪਕੜ ਹੈ ਉਸ ਚੀਜ਼ ਦੀ ਜਿਹੜੀ ਹਮੇਸ਼ਾ ਰਹਿਣੀ ਨਹੀਂ, ਜਿਹੜੀ ਹਮੇਸ਼ਾ ਰਹਿਣੀ ਉਹਦੀ ਪਕੜ ਹੁੰਦੀ, ਫਿਰ ਸੰਤਾਪ ਨਾ ਹੁੰਦਾ, ਕਿਉਂਕਿ ਮੈਂ ਇਹ ਚੀਜ਼ ਮੇਰੀ ਹੈ, ਮੇਰੇ ਕੋਲ ਹੀ ਰਹਿਣੀ। ਪਰ ਜਿਹੜੀ ਚੀਜ਼ ਨੂੰ ਇਹ ਮੇਰੀ ਆਖ ਰਿਹਾ ਉਹ ਇਹਦੇ ਕੋਲ ਰਹਿਣੀ ਨਹੀਂ, ਸੰਤਾਪ ਇੱਥੋਂ ਪੈਦਾ ਹੁੰਦਾ। ਕਹਿਣ ਲੱਗੇ, ਤੂੰ ਆਇਆ ਸੀ ਵਪਾਰੀ ਬਣ ਕੇ, ਪਰ ਐਸੀਆਂ ਚੀਜ਼ਾਂ ਨਾਲ ਨਿਉ ਲਗਾ ਬੈਠਾ ਜਿਹੜੀਆਂ ਤੇਰੀਆਂ ਨਹੀਂ ਸਨ। ਦੱਸ ਇਹਨਾਂ ਚੀਜ਼ਾਂ ਨਾਲ ਸੰਬੰਧ ਜੋੜੀ ਤੇਰੀ ਹੈ ਸੀ ਪਿਛਲੀ ਤੋਂ, ਹੈ ਨਹੀਂ। ਅਤੇ ਕਹਿਣ ਲੱਗੇ, ਜਿਹੜੀਆਂ ਚੀਜ਼ਾਂ ਤੂੰ ਲੈਣ ਆਇਆ ਸੀ, ਜਿਹੜੀਆਂ ਖਰੀਦਣ ਆਇਆ ਸੀ, ਉਹ ਤੂੰ ਭੁੱਲ ਗਿਆ, ਉਹ ਸੀ ਜਿਹੜੀ ਤੇਰੀ ਚੀਜ਼ ਹੈ। ਲੈਣ ਆਇਆ ਸੀ ਉਹ ਚੀਜ਼ ਜਿਹੜੀ ਤੇਰੀ ਹੈ, ਜਿਹਨੇ ਕਦੀ ਸੰਤਾਪ ਪੈਦਾ ਨਹੀਂ ਕਰਨਾ, ਜਿਹਨੇ ਕਦੀ ਵਿਛੜਨਾ ਨਹੀਂ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ, ਮੇਰੇ ਰੱਬ ਦਾ ਇਹ ਸੁਭਾਅ ਹੈ, ਉਹ ਜਿਹਨੂੰ ਮਿਲ ਜਾਏ ਮੁੜ ਵਿਛੋੜਦਾ ਨਹੀਂ, ਇਸ ਲਈ ਉੱਥੇ ਸੰਤਾਪ ਕੋਈ ਨਹੀਂ। ਲੇਕਿਨ ਜਿਹੜੀਆਂ ਚੀਜ਼ਾਂ ਛੱਡ ਜਾਂਦੀਆਂ ਨੇ ਉਹਦਾ ਮੋਹ ਸੰਤਾਪ ਪੈਦਾ ਕਰ ਰਿਹਾ ਜੀ। ਫਿਰ ਦੱਸੋ
ਮੈਂ ਕਿੱਥੇ ਗਲਤੀ ਕਰ ਬੈਠਾ। ਕਹਿਣ ਲੱਗੇ ਜਿਹੜੀ ਚੀਜ਼ ਲੈਣ ਆਇਆ ਸੀ ਉਹ ਭੁੱਲ ਗਿਆ, ਉਸ ਦੁਕਾਨ 'ਤੇ ਨਹੀਂ ਜਾ ਰਿਹਾ ਜੀ। ਕਿਹੜੀ? ਸਤਿਗੁਰੂ ਕਹਿਣ ਲੱਗੇ
ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾ।
ਉਹ ਦੁਕਾਨ ਵੱਖਰੀ ਹੈ, ਉਹ ਕੇਵਲ ਗੁਰੂ ਦੀ ਦੁਕਾਨ 'ਤੇ ਮਿਲਦਾ ਹੈ। ਗੁਰੂ ਨੇ ਬਾਣੀ ਅੰਦਰ ਇੱਕ ਥਾਵੇਂ ਨਹੀਂ ਅਨੇਕਾਂ ਥਾਵੇਂ ਆਖਿਆ। ਕਹਿਣ ਲੱਗੇ
ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਟੋ ਵੇਸ ਵੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ।
ਕਹਿਣ ਲੱਗੇ ਵਿਸ਼ਵਾਸ ਕਰ, ਜਿਸ ਚੀਜ਼ ਨੂੰ ਤੂੰ ਲੈਣ ਆਇਆ ਹੈ ਉਹ ਕੇਵਲ ਗੁਰੂ ਕੋਲ ਹੈ, ਇਸ ਲਈ ਭੇਖ ਵੇਸ ਚਤੁਰਾਈ ਸਿਆਣਪ ਛੱਡ ਦੇ, ਦੁਬਦਾ ਵਿੱਚ ਨਾ ਪਏ। ਇਹ ਚੀਜ਼ ਕਿਤੋਂ ਹੋਰ ਨਹੀਂ ਮਿਲਣੀ, ਕੋਈ ਹੋਰ ਦੁਕਾਨ ਇੱਕ ਵੀ ਐਸੀ ਨਹੀਂ ਗੁਰੂ ਦੇ ਦਰਬਾਰ ਬਿਨਾਂ ਜਿਹਦੇ ਕੋਲੋਂ ਤੈਨੂੰ ਉਹ ਵਸਤੂ ਮਿਲ ਜਾਏ ਜਿਸ ਵਸਤੂ ਨੂੰ ਲੈਣ ਵਾਸਤੇ ਤੂੰ ਇਸ ਸੰਸਾਰ ਵਿੱਚ ਆਇਆ। ਆਪਾਂ ਰਾਜ ਸਾਹਿਬ ਦੇ ਪਾਠ ਵਿੱਚ ਵੀ ਇੱਕ ਸ਼ਬਦ ਰੋਜ਼ ਪੜ੍ਹਨੇ,
ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਇਹ ਕੇਵਲ ਗੁਰੂ ਕੋਲ ਹੈ। ਤੇ ਇੱਕ ਖਿਆਲ ਕਰੀ, ਤੂੰ ਚਾਹੁੰਦਾ ਸੰਸਾਰ ਦੇ ਪਦਾਰਥਾਂ ਵਿੱਚੋਂ ਹੀ ਮੁੜ ਕੇ ਪਰਮਾਰਥ ਖਰੀਦ ਲਵਾਂ। ਜੇ ਮੈਂ ਅਰਜ਼ ਕੀਤੀ ਸੀ ਮਨੁੱਖ ਕੋਲ ਹੈ ਦੌਲਤ, ਅਤੇ ਦੌਲਤ ਨਾਲ ਅਖੰਡ ਪਾਠ, ਦੌਲਤ ਨਾਲ ਕੀਰਤਨ, ਦੌਲਤ ਨਾਲ ਸੇਵਾ, ਮਨੁੱਖ ਇਹ ਸਮਝਦਾ ਹਰ ਚੀਜ਼ ਦੌਲਤ ਨਾਲ ਖਰੀਦੀ ਜਾ ਸਕਦੀ ਹੈ, ਮਨ ਨਹੀਂ ਲਗਾਉਂਦਾ, ਮਨ ਤਾਂ ਆ ਰਹੇ ਨਹੀਂ ਲਗਾਉਂਦਾ। ਬੜੀ ਪ੍ਰਚਲਿਤ ਜੀ ਗੱਲ ਹੈ, ਮਹਾਂਪੁਰਸ਼ ਦੀ ਬਾਬਾ ਅਤਰ ਸਿੰਘ ਜੀ ਦੀ ਬੜੀ ਪ੍ਰਚਲਿਤ ਗੱਲ ਹੈ ਕਿ ਕਿਸੇ ਦੇ ਘਰ ਪ੍ਰਸ਼ਾਦ ਛਕਣ ਗਏ, ਅਮੀਰ ਆਦਮੀ ਸੀ, ਦੌਲਤ ਸੀ, ਨੌਕਰ ਚਾਕਰ ਸਨ, ਪ੍ਰਸ਼ਾਦਾ ਨੌਕਰਾਂ ਚਾਕਰਾਂ ਨੇ ਤਿਆਰ ਕੀਤਾ, ਛਕਾਉਣ ਲਈ ਵੀ ਉਹ ਲੱਗੇ ਰਹੇ। ਕਹਿੰਦੇ ਨੇ ਮਹਾਂਪੁਰਸ਼ ਜਦੋਂ ਅਰਦਾਸ ਕਰਨ ਲੱਗੇ ਨਾ ਕੋਲ ਸੱਜਣ ਆਖ ਲਓ ਤਾਂ ਵੀ ਮੇਰੇ ਆਹ ਅਰਦਾਸ ਕਰਿਓ, ਆਹ ਅਰਦਾਸ ਕਰਿਓ, ਅਤੇ ਅਰਦਾਸ ਕਰਨ ਲੱਗੇ ਉਹਨਾਂ ਆਖਿਆ, ਹੇ ਅਕਾਲ ਪੁਰਖ, ਦਾਣਾ ਪਾਣੀ ਆਪ ਜੀ ਦੀ ਬਖਸ਼ਿਸ਼ ਅਤੇ ਸੇਵਾ ਭਾਵਨੀ ਨੌਕਰਾਂ ਚੱਕਰਾਂ ਦੀ। ਸੋ ਇੱਕ ਖਿਆਲ ਕਰਿਓ, ਸਾਡੀ ਜ਼ਿੰਦਗੀ ਦੀ ਆਹ ਸੁਭਾਅ ਆਦਤ ਕਹਾਣੀ ਹੈ। ਅਸੀਂ ਚਾਹੁੰਦੇ ਹਾਂ ਕੇਵਲ ਦੌਲਤ ਨਾਲ ਰੱਬ ਖਰੀਦਿਆ ਜਾ ਸਕਦਾ, ਤੇ ਗੁਰੂ ਨੇ ਇਸ ਗੱਲ ਦਾ ਜਵਾਬ ਬਾਣੀ ਵੀ ਦਿੱਤਾ। ਕਹਿਣ ਲੱਗੇ
ਤਜ ਅਭਿਮਾਨ ਲਿਹੋ ਮਨ ਮੋਲੇ,
ਮਨ ਇੱਕ ਐਸਾ ਮੁੱਲ ਹੈ ਜਦੋਂ ਮਾਣ ਹੰਕਾਰ ਤਜਿਆ ਜਾਂਦਾ ਹੈ, ਕਿਉਂਕਿ ਮਨ ਹੈ ਮਾਣ ਭਰਿਆ ਸੁਭਾਅ, ਅਤੇ ਜਦੋਂ ਅਭਿਮਾਨ ਤਜ ਦਿੰਦਾ ਨਾ ਫਿਰ ਮਨ ਇੱਕ ਐਸਾ ਕੀਮਤੀ ਮੁੱਲ ਬਣ ਜਾਂਦਾ ਜਿਸ ਮਨ ਨੂੰ ਅਰਪਣ ਕੀਤਿਆਂ ਰੱਬ ਮਿਲ ਪੈਂਦਾ, ਨਹੀਂ ਤਾਂ ਮਨ ਦੀ ਵੀ ਕੋਈ ਵੈਲਿਊ ਨਹੀਂ। ਜਿੰਨੀ ਦੇਰ ਮਨ ਮਾਣ ਵਿੱਚ ਰਹੇ ਉਨੀ ਦੇਰ ਦੀ ਕੋਈ ਵੈਲਿਊ ਨਹੀਂ, ਇਹਦੇ ਬਦਲੇ ਵੀ ਕੁਛ ਨਹੀਂ ਮਿਲਦਾ। ਕਹਿਣ ਲੱਗੇ ਤਾਜ਼ਾ ਅਭਿਮਾਨ, ਪਹਿਲਾਂ ਅਭਿਮਾਨ ਅੰਦਰੋਂ ਜਾਏ ਮਨ ਆਵੇ ਨਿਮਰਤਾ ਵਿੱਚ, ਮਨ ਆਵੇ ਹੁਕਮ ਵਿੱਚ, ਅਤੇ ਉਹ ਮਨ ਫਿਰ ਇੰਨਾ ਵੈਲਿਊਏਬਲ ਹੋ ਜਾਂਦਾ, ਉਹਦੇ ਬਦਲੇ ਵਿੱਚ ਰੱਬ ਮਿਲ ਸਕਦਾ। ਬਾਬਾ ਰਾਮਦਾਸ ਜੀ ਨੇ ਵੀ ਆਖਿਆ,
ਕੰਚਨ ਸਿਉਂ ਪਾਈਏ ਨਹੀਂ ਤੋਲ, ਕੰਚਨ ਸਿਉਂ ਪਾਈਏ ਨਹੀਂ ਤੋਲ ਮਨ ਦੇ, ਮਨ ਦੇ ਰੌਮ ਲਿਆ ਹੈ ਮੋਲ।
ਪਰ ਇੱਥੇ ਵੀ ਸ਼ਰਤ ਹੈ ਕਿ ਮਨ ਹੰਕਾਰੀ ਨਾ ਹੋਵੇ, ਤਜ ਅਭਿਮਾਨ। ਇਹਨੂੰ ਹੋਰ ਸਪਸ਼ਟ ਕੀਤਾ ਇਸ ਤੁਕ ਵਿੱਚ ਆ ਕੇ, ਕਹਿਣ ਲੱਗੇ ਅਭਿਮਾਨ ਪਹਿਲਾਂ ਤਜ, ਤਾਂ ਕਿ ਮਨ ਵੀ ਤਾਂ ਖੂਬਸੂਰਤ ਹੋ ਜਾਏ, ਮਨ ਦੀ ਵੈਲਿਊ ਬਣੇ। ਹੀਰੇ ਹੀਰਾ ਬੇਦ ਪਵਨ ਮਨ ਰਿਹਾ ਹਿਰਦੇ ਰਿਹਾ ਸਮਾਈ, ਸਹਿਜੇ ਰਿਹਾ ਸਮਾਈ, ਹੀਰੇ ਨੇ ਹੀਰੇ ਨੂੰ ਵੇਦਨਾ। ਹੀਰੇ ਦੀ ਕਣੀ ਕਹਿੰਦੇ ਨੇ, ਉਸ ਔਜ਼ਾਰ ਦੇ ਅੱਗੇ ਲਗਾ ਕੇ ਹੀ ਹੀਰੇ ਵਿੱਚ ਸੁਰਾਖ ਕੀਤਾ ਜਾਂਦਾ। ਹੀਰੇ ਨੇ ਹੀਰੇ ਨੂੰ ਬੋਧਣਾ। ਰੱਬ ਹੀਰਾ ਜਿਹੜਾ ਹੈ ਉਹ ਅੰਦਰ ਤਾਂ ਵਿੰਨੇਗਾ, ਪਹਿਲਾਂ ਮਨ ਵੀ ਹੀਰਾ ਬਣੇ। ਜਿੰਨੀ ਦੇਰ ਮਨ ਅਭਿਮਾਨ ਵਿੱਚ ਪੱਥਰ ਹੈ ਨਾ, ਓਨੀ ਦੇਰ ਰਾਮ ਰਾਮ, ਗੁਰੂ ਗੁਰੂ, ਪ੍ਰਭੂ ਪ੍ਰਭੂ ਆਖਿਆ ਵੀ ਨਹੀਂ ਵਿੰਨਦਾ, ਕਿਉਂਕਿ ਮਨ ਅਜੇ ਹੀਰਾ ਨਹੀਂ ਬਣਿਆ। ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਿਹਾ ਸਮਾਈ, ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ। ਅੱਗੇ ਜਾ ਕੇ ਕਹਿੰਦੇ ਨੇ, ਹੰਸ ਹੋਏ ਹੀਰਾ ਲੈ ਪਛਾਣੇ। ਹੰਸ ਹੀਰੇ ਨੂੰ ਪਛਾਣਦਾ, ਉਹ ਵੇਖਦਾ ਮਨ ਵੀ ਅਭਿਮਾਨੀ ਪੱਥਰ ਤੇ ਨਹੀਂ, ਨਿਮਰਤਾ ਨਾਲ ਗੁਰੂ ਹੁਕਮ ਵਿੱਚ ਰਹਿ ਕੇ ਹੀਰਾ ਬਣ ਕੇ, ਹੁਣ ਇਸ ਹੀਰੇ ਦੀ ਵੈਲਿਊ ਇਹਦੇ ਬਦਲੇ ਵਿੱਚ ਰੱਬ ਮਿਲਣਾ। ਇਸ ਲਈ ਕਹਿ ਦਿੱਤਾ,
ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇ ਬਸੰਤ ਸੰਗ ਚਾਲ।
ਹੁਣ ਸਾਧ ਸੰਗਤ ਨਾਲ ਇਸ ਖੇਪ ਨੂੰ, ਇਸ ਵੱਖਰ ਦੇ ਕੀਤੇ ਹੋਏ ਵਪਾਰ ਦੇ ਸੌਦੇ ਦੀਆਂ ਬੋਰੀਆਂ ਨੂੰ ਲੈ ਕੇ ਜੀਵਨ ਦਾ ਸਫ਼ਰ ਕਰ। ਅਵਰ ਤਿਆਗ ਵਿਖਿਆ ਜੰਜਾਲ, ਬਾਕੀ ਜਿਹੜੀ ਇਸ ਮੰਡੀ ਵਿੱਚ ਆ ਕੇ ਤੂੰ ਸਮਾਂ ਪਿਆ ਬਿਤਾਉਣਾ, ਖਰਾਬ ਕਰ ਰਿਹਾ, ਬੇਅਰਥ ਗੁਆ ਰਹੇ, ਉਹਨੂੰ ਛੱਡ ਦੇ। ਫਿਰ ਵੇਖ, ਧਨ ਧਨ ਕਹੇ ਸਭ ਕੋਏ, ਦੁਨੀਆਂ ਅੰਦਰ ਸੰਸਾਰ ਅੰਦਰ ਚ ਵੀ ਮਾਣ ਪਾਵੇਗਾ। ਇਸ ਲਈ ਗੁਰੂ ਨੇ ਆਖ ਦਿੱਤਾ,
ਸੱਚੇ ਮਾਰਗ ਚੱਲਦੇ ਆ, ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਅੱਠ ਸੱਠ ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ, ਜਿਸਨੂੰ ਦੇਵ ਦਇਆ ਕਰ।
ਕਹਿਣ ਲੱਗੇ, ਜਿਹਦੇ ਕੋਲ ਨਾਮ ਆ ਜਾਂਦਾ, ਬਖਸ਼ਿਸ਼ ਝੋਲੀ ਪੈ ਜਾਂਦੀ ਹੈ, ਸਮਝ ਲੈ ਕਿ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ ਨੇ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ ਨੇ। ਅਤੇ ਜਿਹਦੇ ਕੋਲ ਨਾਮ ਨਹੀਂ, ਬੰਦਗੀ ਨਹੀਂ, ਕਹਿਣ ਲੱਗੇ ਭਾਵੇਂ ਉਹ ਅੱਠ ਅੱਠ ਤੀਰਥਾਂ 'ਤੇ ਇਸ਼ਨਾਨ ਕਰਦਾ ਫਿਰੇ, ਸਾਰੇ ਪੁੰਨ ਦਾਨ ਕਰੇ, ਅਤੇ ਆਖੇ ਅਹਿੰਸਾ ਪਰਮੋ ਧਰਮੰਗ ਦਾ ਉਪਾਸ਼ਕ ਹਾਂ, ਮੈਂ ਜੀ ਦਇਆ ਵੀ ਕਰਨਾ, ਕਹਿੰਦੇ ਸਾਰਾ ਕੁਛ ਹੀ ਵਿਅਰਥ ਹੋ ਜਾਂਦਾ। ਇਹ ਸਾਰੇ ਗੁਣ, ਸਾਰੀਆਂ ਸ਼ਕਤੀਆਂ ਉਸ ਮਨੁੱਖ ਵਿੱਚ, ਉਸ ਦੀ ਝੋਲੀ ਪੈਂਦੀਆਂ ਨੇ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਨੂੰ ਪਛਾਣ ਲੈਂਦਾ। ਪਰ ਮਿਲਦਾ ਕਿੱਥੋਂ ਹੈ?
ਜਿਸ ਨੂੰ ਦੇਵੇ ਦਇਆ ਕਰ, ਸਾਈ ਪੁਰਖ ਸੁਜਾਨ, ਧਨ ਧਨ ਕਹੇ ਸਭ ਕੋਇ, ਮੁਖ ਉਜਲ ਹਰ ਦਰਗੇ ਸੋਏ,
ਪਰ ਕਹਿਣ ਲੱਗੇ ਇਹ ਵਪਾਰ ਵਿਰਲਾ ਵਪਾਰ ਹੈ। ਗਿਣਤੀ ਕਰ ਲਓ ਜਿਵੇਂ ਮੈਂ ਅਰਜ਼ ਕੀਤੀ ਸੀ, ਤੁਸੀਂ ਗਾਹਕ ਵੇਖ ਲਓ ਕਿਸ ਥਾਂ ਦੇ ਜ਼ਿਆਦਾ ਨੇ, ਇਹ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ। ਇਸ ਸੰਸਾਰ ਵਿੱਚ ਜਿੰਨੇ ਵਪਾਰੀ ਆਏ ਨੇ ਗੁਰੂ ਨੂੰ ਵੀ ਇਹ ਗੱਲ ਆਖਣੀ ਪਈ, ਕੋਈ ਇੱਕ ਅੱਧ ਨਾ ਏ ਰੱਸੀ ਅੜਾ, ਇੱਕ ਅੱਧ ਉਹ ਹੈ ਜਿਹੜਾ ਨਾਮ ਦਾ ਰਸ ਲੈਣ ਵਾਲਾ ਹੈ, ਕਿਉਂਕਿ ਰਸ ਲੈਣਾ ਅਗਲੀ ਗੱਲ ਹੈ, ਨਾਮ ਜਪਣਾ ਹੋਰ ਗੱਲ ਹੈ, ਨਾਮ ਦਾ ਰਸ ਲੈਣਾ ਹੋਰ ਗੱਲ ਹੈ। ਇਸ ਲਈ ਕਹਿਣ ਲੱਗੇ ਕੋਈ ਇੱਕ ਅੱਧ ਨਾ ਏ ਰੱਸੀ ਅੜਾ, ਰਸ ਲੈਣ ਵਾਲਾ ਜਿਹਨੂੰ ਰਸ ਆ ਗਿਆ ਹੋਵੇ, ਅਤੇ ਜਿਹਨੂੰ ਇਹ ਰਸ ਆ ਜਾਏ ਉਹਨੂੰ ਹੋਰ ਰਸ ਚੰਗੇ ਆਪੇ ਹੀ ਨਹੀਂ ਲੱਗਦੇ, ਉਹਨੂੰ ਆਖਣਾ ਹੀ ਨਹੀਂ ਪੈਂਦਾ, ਅਵਰ ਤਿਆਗ ਵਿਖਿਆ ਜੰਜਾਲ, ਇਹ ਰਸ ਆਵਾ ਤਾਂ ਉਹ ਰਸ ਨਹੀਂ ਭਾਵਾ, ਗੁਰਬਾਣੀ ਨੇ ਕਹਿ ਦਿੱਤਾ। ਕਹਿਣ ਲੱਗੇ ਜਦੋਂ ਇਹ ਰਸ ਆਉਂਦਾ ਬਾਕੀ ਦੇ ਰਸ ਆਪੇ ਹੀ ਭੁੱਲ ਜਾਂਦੇ ਨੇ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਤੇ ਸਦ ਬਲਹਾਰ ਹੈ। ਕਹਿਣ ਲੱਗੇ ਮੈਂ ਕੁਰਬਾਨ ਹਾਂ ਉਸ ਮਨੁੱਖ ਤੋਂ ਜਿਹੜਾ ਜੀਵ ਇਸ ਸੰਸਾਰ ਦੀ ਮੰਡੀ ਵਿੱਚ ਆ ਕੇ ਧੋਖਾ ਨਹੀਂ ਖਾਂਦਾ, ਜੀਵਨ ਦੀ ਰਾਸ ਨੂੰ ਵਿਅਰਥ ਨਹੀਂ ਗਵਾਉਂਦਾ, ਅਤੇ ਇਸ ਕਿਸਮ ਦਾ ਚੰਗਾ ਵਪਾਰ ਕਰ ਲੈਂਦਾ। ਹੁਣ ਜੀ ਫਿਰ ਮੈਨੂੰ ਦੱਸੋ ਇਹ ਸੌਦਾ ਕਿਸ ਦੁਕਾਨ 'ਤੇ ਹੈ, ਅਤੇ ਕਿਵੇਂ ਉਸ ਦੁਕਾਨ 'ਤੇ ਪਹੁੰਚਿਆ ਜਾਏ, ਉੱਥੋਂ ਦੀਆਂ ਸ਼ਰਤਾਂ ਕੀ ਨੇ ਜਿੱਥੇ ਜਾ ਕੇ ਇਸ ਜੀਵ ਰੂਪੀ ਵਪਾਰੀ ਦਾ ਜੀਵਨ ਸਫਲ ਹੋ ਜਾਏ। ਹੁਣ ਉਸਦਾ ਜਵਾਬ ਹੈ, ਇੱਥੇ ਲਫ਼ਜ਼ ਸਾਧ ਵਰਤਿਆ ਗਿਆ, ਪਰ ਇੱਕ ਮੈਂ ਫਿਰ ਦੁਹਰਾ ਦਿਆਂ, ਇੱਥੇ ਇਸ ਰਚਨਾ ਸਾਰੀ ਵਿੱਚ ਸਾਧ ਸੰਤ ਤੋਂ ਭਾਵ ਹੈ ਗੁਰੂ। ਸਤਿਗੁਰੂ ਨੇ ਬਾਣੀ ਅੰਦਰ ਇੱਕ ਥਾਂ ਵੀ ਬੜਾ ਸਪਸ਼ਟ ਕੀਤਾ ਇਸ ਲਫ਼ਜ਼ ਨੂੰ, ਕਹਿਣ ਲੱਗੇ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ। ਤੋ ਕਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵੀ ਸਤਿਗੁਰੂ ਨੂੰ ਸਾਧੂ ਕਿਵੇਂ ਕਹਿ ਰਹੇ ਨੇ, ਸਾਧੂ ਵੱਖਰਾ ਨਹੀਂ। ਸਤਿਗੁਰੂ ਕਹਿੰਦੇ ਨੇ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰੂ ਦੇਖੇ ਰਾਮ। ਸਤਿਗੁਰੂ ਹੀ ਸਾਧੂ ਹੈ। ਮਾਝ ਦੇ ਰਾਗ ਦੇ ਉਸ ਸ਼ਬਦ ਨੂੰ ਅਸੀਂ ਆਮ ਪੜ੍ਹਦੇ ਹਾਂ, ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਅੱਗੇ ਜਾ ਕੇ ਪੜ੍ਹਦੇ ਹਾਂ ਭਾਗ ਹੋਆ ਗੁਰਸੰਤ ਮਿਲਾਇਆ, ਗੁਰੂ ਹੀ ਸੰਤ ਹੈ, ਗੁਰੂ ਹੀ ਸਾਧ ਹੈ, ਸਾਧੂ ਸਤਿਗੁਰ ਦੇਖੇ ਰਾਮ। ਅਤੇ ਇੱਥੇ ਆਪਣੀ ਰਸਨਾ ਤੋਂ ਗੁਰੂ ਫਰਮਾਉਂਦੇ ਨੇ ਭਲਿਆ ਇੱਕ ਖਿਆਲ ਕਰੀਂ, ਜੇ ਤੂੰ ਆਪਣੇ ਜੀਵਨ ਦੀ ਰਾਸ ਨੂੰ ਸਕਾਰਥ ਕਰਨਾ ਚਾਹੁੰਦਾ ਤਾਂ ਕਿ ਵਿਅਰਥ ਨਾ ਜਾਏ, ਤੇਰਾ ਇਸ ਸੰਸਾਰ ਦੀ ਮੰਡੀ ਵਿੱਚ ਆਉਣਾ ਤੇਰਾ ਨੁਕਸਾਨ ਨਾ ਕਰ ਜਾਏ, ਤੂੰ ਕਿਸੇ ਧੋਖੇ ਕਿਸੇ ਗਲਤੀ ਵਿੱਚ ਆ ਕੇ ਆਪਣੇ ਜੀਵਨ ਦੀ ਰਾਸ ਨਾ ਗੁਆ ਬੈਠੇ, ਤਾਂ ਉਹਦਾ ਸਹੀ ਟਿਕਾਣੇ ਪਹੁੰਚਣਾ ਕੀ ਹੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਭਾਵ ਆਪਣਾ ਆਪ ਆਪਣਾ ਜੀਵਨ ਸਾਧੂ ਸਤਿਗੁਰ ਦੇ ਸਾਹਮਣੇ ਗੁਰੂ ਦੇ ਸਾਹਮਣੇ ਸਮਰਪਣ ਕਰ ਦੇ। ਸਾਧ ਕੀ ਦੂਰ ਕਰੋ ਇਸ਼ਨਾਨ। ਹੁਣ ਦੇਖਿਓ ਇਹ ਗੱਲ ਇੱਕ ਥਾਵੇਂ ਨਹੀਂ ਕਈ ਥਾਵੇਂ, ਪਰ ਲੌਜਿਕਤਾ ਨਾਲ ਕਦੀ ਦੇਖਿਓ, ਕਦੀ ਮਿੱਟੀ ਨਾਲ ਇਸ਼ਨਾਨ ਵੀ ਹੁੰਦਾ ਜੇ ਅਸੀਂ ਉਸ ਧੂੜ ਨੂੰ ਕਹੀਏ ਤਾਂ। ਮੈਂ ਇੱਕ ਵਾਰ ਕੀਤੀ ਸੀ ਸ਼ਬਦ ਗੁਰੂ ਦੇ ਵੀ ਆਪਣੇ ਅੰਗ ਨੇ, ਉਹਦੀ ਇੱਕ ਸ਼ਕਲ ਹੈ, ਉਹ ਹੈ ਗੁਣਾਂ ਦੀ ਸ਼ਕਲ। ਅਤੇ ਉਹਦੇ 'ਚ ਮੈਂ ਅਰਜ਼ ਕੀਤੀ ਸੀ ਚਰਨ ਕੀ ਨੇ, ਧੂੜ ਕੀ ਹੈ ਚਰਨਾਂ ਦੀ, ਨਿਮਰਤਾ। ਨਿਮਰਤਾ ਮੇਰੇ ਸਤਿਗੁਰੂ ਦੀ ਚਰਨ ਧੂੜ ਹੈ, ਸਮਦ੍ਰਿਸ਼ਟੀ ਮੇਰੇ ਸਤਿਗੁਰੂ ਦੀ ਨਿਗਾਹ ਹੈ, ਉਹਦੀ ਤੱਕਣੀ ਹੈ। ਮਿੱਠਾ ਬੋਲਣਾ ਮੇਰੇ ਸਤਿਗੁਰੂ ਦੀ ਰਸਨਾ ਹੈ। ਜਿਹੜਾ ਜਿਹੜਾ ਗੁਣ ਵੀ ਅਸੀਂ ਇਹਨਾਂ ਵਿੱਚੋਂ ਧਾਰਨ ਕਰਦੇ ਚਲੇ ਜਾਵਾਂਗੇ, ਸਮਝ ਲਓ ਅਸੀਂ ਸਤਿਗੁਰੂ ਦੇ ਉਸ ਅੰਗ ਦੀ ਛੋਹ ਪ੍ਰਾਪਤ ਕਰ ਲਵਾਂਗੇ। ਅਤੇ ਇੱਥੇ ਵੀ ਗੁਰੂ ਨੇ ਆਖਿਆ, ਕਹਿਣ ਲੱਗੇ,
ਸਾਧਕੀ ਦੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੱਡੋ ਭਾਗੀ ਪਾਈਏ, ਸਾਧ ਸੇਵਾ ਵੱਡੋ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ।
ਕਹਿਣ ਲੱਗੇ, ਭਾਗਾਂ ਵਾਲਾ ਹੈ ਉਹ ਮਨੁੱਖ ਜਿਹੜਾ ਸਾਧੂ ਸਤਿਗੁਰੂ ਦੀ ਸੇਵਾ ਵਿੱਚ, ਸੇਵਾ ਤੋਂ ਭਾਵ ਹੈ ਹੁਕਮ ਵਿੱਚ, ਹਰ ਇੱਕ ਚੀਜ਼ ਦੇ ਪਿੱਛੇ ਭਾਵਨਾ ਖਲੋਤੀ ਹੈ। ਸੇਵਾ ਤੋਂ ਭਾਵ ਹੈ ਹੁਕਮ ਵਿੱਚ ਰਹਿਣਾ, ਕਿਉਂਕਿ ਸੇਵਾਦਾਰ ਹੁੰਦਾ ਹੀ ਉਹ ਹੈ ਜਿਹੜਾ ਹੁਕਮ ਵਿੱਚ ਰਹੇ। ਤੁਕ ਸੁਖਮਣੀ ਸਾਹਿਬ ਵਿੱਚ ਹੀ ਅੱਗੇ ਜਾ ਕੇ ਆਏਗੀ, ਜਿਹਦੇ 'ਚ ਲਫਜ਼ ਨੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਸੇਵਕ ਕੌਣ ਹੈ, ਗੁਰ ਕੇ ਗ੍ਰਹੇ ਸੇਵਕ ਜੋ ਰਹੇ। ਅਤੇ ਨਾਲ ਹੀ ਅਗਲੀ ਤੁਕ ਅੰਦਰ ਫੈਸਲਾ ਕੀਤਾ ਕਿ ਗੁਰ ਕੀ ਆਗਿਆ ਮਨ ਮੇਂ ਸਹਿ, ਸੇਵਕ ਦਾ ਅਰਥ ਹੈ ਜੋ ਮਾਲਕ ਚਾਹੁੰਦਾ ਹੈ ਉਹ ਕਰੇ। ਮੈਂ ਇੱਕ ਵਾਰ ਕੀਤੀ ਸੀ, ਸੇਵਕ ਵਿੱਚ ਅੰਤਰ ਕੀ ਹੈ, ਸੇਵਾ ਅਸੀਂ ਸੁਭਾਵਿਕ ਵੀ ਕਿਸੇ ਦੀ ਕਰਨੀ ਹੋਵੇ ਤਾਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ। ਮੈਂ ਐਗਜ਼ਾਮਪਲ ਵਜੋਂ ਕਿਹਾ ਸੀ ਵੀ ਸਰਦੀਆਂ ਦੇ ਦਿਹਾੜੇ ਵਿੱਚ ਜੇ ਅਸੀਂ ਪੱਖਾ ਚੱਲਣਾ ਚਾਹੀਏ ਤਾਂ ਨਹੀਂ ਨਾ ਚੱਲ ਸਕਦੇ, ਗਰਮੀਆਂ ਦੇ ਦਿਹਾੜੇ ਵਿੱਚ ਜੇ ਅੱਗ ਸਿਕਾਉਣਾ ਚਾਹੀਏ ਨਹੀਂ ਨਾ ਸਿਕਾ ਸਕਦੇ। ਕੋਈ ਮਨੁੱਖ ਬਾਹਰੋਂ ਦੌੜਿਆ ਹੋਇਆ ਆਵੇ, ਘਰ ਆ ਜਾਏ, ਪਹੁੰਚ ਜਾਏ, ਗਰਮੀਆਂ ਦੇ ਦਿਹਾੜੇ ਹੁਣ ਅਸੀਂ ਉਹਨੂੰ ਪ੍ਰਸ਼ਾਦ ਛਕਣ ਲਈ ਆਖੀਏ, ਉਹ ਆਖੇ ਨਹੀਂ ਮੈਂ ਪਹਿਲਾਂ ਪਾਣੀ ਪੀਣਾ, ਮੈਨੂੰ ਪਿਆਸ ਲੱਗੀ, ਕੀ ਆਖੋਗੇ, ਨਹੀਂ ਤੈਨੂੰ ਮੈਂ ਪਹਿਲਾਂ ਪ੍ਰਸ਼ਾਦ ਹੀ ਛਕਾਉਣਾ। ਸੇਵਾ ਦਾ ਮਤਲਬ ਹੈ ਹੁਕਮ ਮੰਨਣਾ, ਜੋ ਜਿਹਦੀ ਸੇਵਾ ਕਰ ਰਹੇ ਹੋ ਉਹਦੀ ਗੱਲ ਮੰਨਣੀ, ਜੋ ਉਹ ਚਾਹੁੰਦਾ ਹੈ ਉਹ ਕਰਨਾ। ਅਤੇ ਗੁਰੂ ਦੀ ਸੇਵਾ ਦਾ ਵੀ ਅਰਥ ਇਹ ਹੈ ਗੁਰੂ ਦੇ ਹੁਕਮ ਵਿੱਚ ਰਹਿਣਾ, ਜੋ ਗੁਰੂ ਚਾਹੁੰਦਾ ਹੈ ਉਹ ਕਰਨਾ, ਉਸੇ ਦਾ ਨਾਂ ਹੋਵੇਗਾ ਗੁਰੂ ਕੀ ਸੇਵਾ। ਸਤਿਗੁਰੂ ਕਹਿੰਦੇ ਨੇ
ਸਾਧ ਸੇਵਾ ਵੱਡੂ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ ਹੈ।
ਉਹਦੀ ਸੰਗਤ ਵਿੱਚ, ਉਹਦੇ ਪਿਆਰ ਵਿੱਚ, ਉਹਦੀ ਨੇੜਤਾ ਵਿੱਚ ਪ੍ਰਭੂ ਦੇ ਕੀਰਤਨ, ਉਹਦੀ ਸਿਫਤ ਸਲਾਹ ਗਾਈ ਜਾਏ, ਕਿਉਂਕਿ ਉਹਦੀ ਸਿਫਤ ਸਲਾਹ ਸਾਨੂੰ ਪਤਾ ਲੱਗਣਾ ਗੁਰੂ ਕੋਲੋਂ। ਅਤੇ ਜੇ ਬਿਨਾਂ ਜਾਣਿਆ ਕਿਸੇ ਦੀ ਸਿਫਤ ਸਲਾਹ ਕਰੀਏ ਤਾਂ ਉਹਨੂੰ ਖੁਸ਼ਾਮਦ ਆਖਦੇ ਨੇ, ਉਹਨੂੰ ਸਿਫਤ ਸਲਾਹ ਨਹੀਂ ਕਹਿੰਦੇ। ਰੱਬ ਦੀ ਸਿਫਤ ਸਲਾਹ ਵੀ ਬਿਨਾਂ ਜਾਣਿਆ ਕਰੀ ਜਾਈਏ ਨਾ, ਜਿਹੜੇ ਅਸੀਂ ਆਮ ਕਰਨੇ ਹਾਂ, ਤਾਂ ਇਹਨੂੰ ਸਿਫਤ ਸਲਾਹ ਨਹੀਂ ਕਹਿੰਦੇ। ਸਿਫਤ ਸਲਾਹ ਹੈ ਗੁਰੂ ਕੋਲੋਂ ਪੁੱਛਣਾ, ਜੋ ਗੁਰੂ ਸਮਝਾਏ ਉਸਦੇ ਅਨੁਸਾਰ ਕਹਿਣਾ, ਉਹਦੇ ਅਨੁਸਾਰ ਰਹਿਣਾ, ਉਹਦੇ ਅਨੁਸਾਰ ਜੀਵਨ ਢਾਲਣਾ, ਇਸੇ ਦਾ ਨਾਂ। ਇਸੇ ਲਈ ਤੁਕ ਆਈ ਸੀ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਸ ਲਈ ਕਹਿਣ ਲੱਗੇ ਉਹਦੀ ਕੀਰਤ ਵੀ ਇਸ ਗੱਲ ਦੇ ਮੁਹਤਾਜ ਹੈ।
ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਵਿਘਨ ਤੇ ਸਾਧੂ ਰਾਖੇ।
ਫਿਰ ਉਹ ਇਸ ਬਾਜ਼ਾਰ, ਇਸ ਮੰਡੀ ਵਿੱਚ ਹਰ ਕਿਸਮ ਦੇ ਧੋਖੇ ਤੋਂ, ਜਿੱਥੇ ਤੇਰੇ ਜੀਵਨ ਦੀ ਰਾਸ ਬਰਬਾਦ ਹੋਵੇ ਉਹਦੇ ਤੋਂ ਤੈਨੂੰ ਬਚਾਏਗਾ, ਜਦੋਂ ਤੂੰ ਉਹਦੇ ਨਾਲ ਸੰਪਰਕ ਕਰ ਲਏਗਾ। ਮੈਂ ਇੱਕ ਵਾਰ ਕੀਤੀ ਸੀ, ਬਹੁਤ ਦੇਰ ਹੋਈ, ਕਿ ਇੱਕ ਮੇਲਾ, ਇੱਕ ਬਾਜ਼ਾਰ ਹੈ ਜਿਹਦੇ ਵਿੱਚ ਬਹੁਤ ਰਸ਼ ਹੈ, ਬੜੇ ਵਪਾਰੀ ਨੇ। ਅਤੇ ਮੈਂ ਅਰਜ਼ ਕੀਤੀ ਸੀ ਉਸ ਥਾਂ 'ਤੇ ਸੇਵਾ ਸੰਮਤੀ ਵਾਲੇ ਲੋਕ, ਅਤੇ ਕਿਤੇ ਕੋਈ ਉੱਜੜ ਨਾ ਜਾਏ, ਕਿਸੇ ਦੀ ਜੇਬ ਨਾ ਕੱਟੀ ਜਾਏ, ਸਰਕਾਰ ਐਸੀ ਇੱਕ ਸੰਸਥਾ ਦਾ ਵੀ ਡਿਊਟੀ ਲਗਾਉਂਦੀ ਹੈ ਉੱਥੇ ਵੀ ਹਰ ਪਾਸੇ ਨਿਗਾਹ ਰੱਖਿਓ, ਚੋਰ ਵੀ ਇੱਥੇ ਆਉਣੇ ਨੇ, ਠੱਗ ਵੀ ਆਉਣੇ ਨੇ, ਕਿਸੇ ਦੌਲਤਵੰਦ ਨੇ ਵੀ ਆਉਣਾ, ਕਿਸੇ ਨੇ ਲੁੱਟਿਆ ਵੀ ਜਾਣਾ, ਕਿਸੇ ਨੇ ਹਾਲ ਪਾਰਿਆ ਵੀ ਪਾਉਣਾ, ਤੁਸੀਂ ਉਹਦੇ ਮਦਦਗਾਰ ਹੋ ਸਕੋ। ਇੱਥੇ ਆਇਆ ਹੋਇਆ ਹਰ ਵਪਾਰੀ ਸੁਰੱਖਿਅਤ ਰਹੇ, ਬਲਕਿ ਵਪਾਰੀਆਂ ਨੂੰ, ਸਿਆਣੇ ਵਪਾਰੀਆਂ ਨੂੰ ਇਹ ਹਦਾਇਤ ਹੁੰਦੀ, ਉਹਨਾਂ ਨੂੰ ਪਤਾ ਹੁੰਦਾ ਜਦੋਂ ਉਹ ਉਸ ਬਾਜ਼ਾਰ ਵਿੱਚ ਜਾਂਦੇ ਨੇ, ਸਭ ਤੋਂ ਪਹਿਲਾਂ ਉਸ ਸੰਸਥਾ ਦੇ ਆਫਿਸ ਜਾਂਦੇ ਨੇ, ਉੱਥੇ ਜਾ ਕੇ ਆਪਣਾ ਨਾਮ ਰਜਿਸਟਰ ਕਰਾਉਂਦੇ ਨੇ। ਅੱਜ ਵੀ ਹੈ, ਜਦੋਂ ਵੱਡੇ ਵਪਾਰ ਕੇਂਦਰਾਂ ਵਿੱਚ ਜਾਓ, ਵਪਾਰ ਕੇਂਦਰਾਂ ਵਿੱਚ, ਉੱਥੇ ਵਪਾਰੀ ਕਿਸਮ ਦੇ ਆਏ ਹੋਏ ਲੋਕਾਂ ਨੂੰ ਹਦਾਇਤ ਹੁੰਦੀ ਹੈ ਕਿ ਪਹਿਲਾਂ ਉਸ ਆਫਿਸ ਵਿੱਚ ਆਪਣਾ ਨਾਮ ਰਜਿਸਟਰ ਕਰਾਓ, ਮੈਂ ਆਹ ਚੀਜ਼ ਖਰੀਦਣ ਆਇਆ, ਇੰਨੀ ਦੌਲਤ ਮੇਰੇ ਕੋਲ ਹੈ, ਕੱਲ੍ਹ ਨੂੰ ਕੋਈ ਪਰੇਸ਼ਾਨੀ ਆਵੇ ਮੇਰਾ ਆਹ ਐਡਰੈਸ ਹੈ, ਇੱਥੇ ਖਬਰ ਦੇਣੀ ਹੈ, ਇਸ ਤਰ੍ਹਾਂ ਮੇਰੀ ਸੰਭਾਲ ਕਰ, ਤਾਂ ਕਿ ਉਹ ਤੁਹਾਡੀ ਮਦਦ ਕਰ ਸਕਣ ਲੋੜ ਵੇਲੇ। ਵੱਡੇ ਵਪਾਰ ਕੇਂਦਰਾਂ ਵਿੱਚ ਖਤਰੇ ਹੁੰਦੇ ਨੇ, ਅਤੇ ਗੁਰੂ ਕਹਿੰਦੇ ਨੇ ਬਿਲਕੁਲ ਇਸੇ ਤਰ੍ਹਾਂ ਸੰਸਾਰ ਇੱਕ ਵੱਡਾ ਵਪਾਰਕ ਖੇਤਰ ਹੈ, ਇੱਥੇ ਤਰ੍ਹਾਂ ਤਰ੍ਹਾਂ ਦੇ ਧੋਖੇ ਵੀ ਨੇ, ਇੱਥੇ ਜੇਬ ਕੱਟੇ ਵੀ ਨੇ, ਜਿਹੜਾ ਤੁਸੀਂ ਕਮਾਈ ਕਰਦੇ ਹੋ ਸ਼ਾਮ ਤੱਕ ਜੇਬ ਸਾਫ਼ ਕਰ ਜਾਂਦੇ ਨੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ, ਸਭ ਕੁਝ ਖਤਮ ਹੋ ਜਾਂਦਾ। ਕਹਿਣ ਲੱਗੇ, ਇਸ ਲਈ ਚੰਗੀ ਗੱਲ ਇਹ ਹੈ ਜਦੋਂ ਇਸ ਸੰਸਾਰ ਵਿੱਚ ਆਵੇਂ, ਮੇਰੇ ਰੱਬ ਨੇ ਇੱਥੇ ਇੱਕ ਐਸਾ ਆਫਿਸ ਖੋਲ੍ਹਿਆ ਜਿੱਥੇ ਆ ਕੇ ਨਾਂ ਰਜਿਸਟਰ ਕਰਾ ਲਏ, ਉਹ ਹੈ ਗੁਰੂ। ਗੁਰੂ ਘਰ ਇੱਕ ਐਸਾ ਆਫਿਸ ਹੈ ਜੇ ਜਾ ਕੇ ਅਸੀਂ ਆਪਣਾ ਨਾਮ ਇੱਥੇ ਰਜਿਸਟਰ ਕਰਾ ਦਈਏ ਨਾ, ਅਤੇ ਆਖੀਏ ਜੀ ਸਾਰਾ ਕੁਛ ਤੇਰੇ ਸਾਹਮਣੇ ਰੱਖ ਦਿੱਤਾ, ਮੇਰੇ ਕੋਲ ਹੁਣ ਬਾਕੀ ਕੁਝ ਨਹੀਂ, ਸਵਾਸਾਂ ਦੀ ਮੇਰੇ ਕੋਲ ਪੂੰਜੀ ਹੈ, ਇੱਥੇ ਕੁਝ ਚੰਗਾ ਖਰੀਦਣਾ ਆ, ਆਇਆ ਮੈਂ ਇੱਥੋਂ ਹਾਂ। ਗੁਰਬਾਣੀ ਅੰਦਰ ਇੱਕ ਥਾਂ ਇੱਕ ਸ਼ਬਦ ਬੜਾ ਖੂਬਸੂਰਤ ਆਇਆ ਇਸੇ ਸੰਬੰਧ ਵਿੱਚ, ਕਹਿਣ ਲੱਗੇ, ਹੇ ਮੇਰੇ ਮਾਲਕ, ਪਤਾ ਹੀ ਮੈਂ ਕਿੱਥੋਂ ਆਇਆ, ਪਰਦੇਸ ਜਾਗ ਸੌਦੇ ਕੋ ਆਇਆ, ਮੈਂ ਪਰਦੇਸ ਵਿੱਚੋਂ ਆਇਆ, ਇੱਥੇ ਮੇਰਾ ਕੋਈ ਨਹੀਂ, ਅਸੀਂ ਜਿਹੜਾ ਇੱਥੇ ਸਭ ਕੁਝ ਸਮਝੀ ਬੈਠੇ ਹਾਂ ਸਾਰਾ ਸਾਡਾ ਆਪਣਾ। ਗੁਰੂ ਕਹਿੰਦੇ ਨਹੀਂ, ਬਿਲਕੁਲ ਨਹੀਂ, ਪਰਦੇਸ ਜਾਗ ਸੌਦੇ ਕੋ ਆਇਆ, ਮੈਂ ਤਾਂ ਪਰਦੇਸੀ ਹਾਂ, ਮੈਂ ਇੱਥੇ ਕੇਵਲ ਵਪਾਰ ਕਰਨ ਆਇਆ, ਸੌਦੇ ਵਾਸਤੇ ਆਇਆ। ਪਰਦੇਸ ਜਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲੁਭਾਇਆ, ਗੁਣ ਰਾਸ ਬੰਨ ਪੱਲੇ ਆਨੀ, ਦੇਖ ਰਤਨ ਇਹ ਮਨ ਲਪਟਾਨੀ। ਕਹਿਣ ਲੱਗੇ, ਮੈਨੂੰ ਤੇਰੇ ਕੋਲ ਵੀ ਮੇਰੇ ਮਾਲਕ ਨੇ ਭੇਜਿਆ ਵੀ ਜਦੋਂ ਉਸ ਬਾਜ਼ਾਰ ਵਿੱਚ ਜਾਏ ਤਾਂ ਆਪਣਾ ਨਾਮ ਰਜਿਸਟਰ ਕਰਾ ਲਈ। ਕਹਿਣ ਲੱਗੇ, ਸਾਹ ਪਠਾਇਆ ਸ਼ਾਹੇ ਪਾਸ, ਸ਼ਾਹ ਨੇ, ਰੱਬ ਸ਼ਾਹ ਨੇ ਗੁਰੂ ਸ਼ਾਹ ਕੋਲ ਭੇਜ ਦਿੱਤਾ, ਸ਼ਾਹ ਪਠਾਇਆ ਸ਼ਾਹੇ ਪਾਸ, ਅਮੋਲ ਰਤਨ ਅਮੋਲਾ ਰਾਸ। ਕਹਿਣ ਲੱਗੇ, ਉਹਦੇ ਕੋਲ ਅਮੋਲਕ ਰਤਨ ਹੈ ਅਤੇ ਮੇਰੇ ਕੋਲ ਅਮੋਲਕ ਰਾਸ ਹੈ, ਉਹਦੀ ਚੀਜ਼ ਬਾਜ਼ਾਰ ਵਿੱਚੋਂ ਮਿਲਦੀ ਨਹੀਂ, ਅਤੇ ਮੇਰੇ ਦਮ, ਮੇਰੀ ਜ਼ਿੰਦਗੀ ਜਿਹੜੀ ਹੈ, ਮੇਰੇ ਸਵਾਸ ਜਿਹੜੇ ਨੇ, ਮੈਂ ਖਰੀਦ ਨਹੀਂ ਸਕਦਾ ਕਿਤੇ ਹੋਰ ਵੀ, ਚਲੋ ਵਧਾ ਲਵਾਂਗਾ, ਦੋਨੋਂ ਹੀ ਅਮੋਲਕ ਨੇ, ਨਾ ਇਹ ਮੁੱਲ ਮਿਲਦੇ ਨੇ ਨਾ ਉਹ ਮੁੱਲ ਮਿਲਦਾ, ਅਮੋਲ ਰਤਨ ਅਮੋਲਾ ਰਾਸ। ਅੱਗੇ ਜਾ ਕੇ ਕਹਿਣ ਲੱਗੇ, ਹੇ ਮਾਲਕ, ਮੈਂ ਤੇਰੇ ਦਰ 'ਤੇ ਆ ਗਿਆ, ਆਪਣਾ ਸੌਦਾ ਕੱਢ, ਮੈਨੂੰ ਵਿਖਾ, ਮੇਰੀ ਝੋਲੀ ਪਾ, ਤਾਂ ਕਿ ਮੈਂ ਚੰਗੀ ਚੀਜ਼ ਜੋ ਖਰੀਦਣ ਆਇਆ ਧੋਖਾ ਨਾ ਖਾ ਜਾਵਾਂ, ਉਹ ਖਰੀਦਾਂ। ਤੋ ਗੁਰੂ ਕਹਿੰਦੇ ਨੇ, ਖਿਆਲ ਕਰੀ, ਇਹੋ ਸਿਸਟਮ ਹੈ ਇਸ ਸੰਸਾਰ ਦਾ, ਜੀਉ ਆਇਆ ਪਰ ਅਜੇ ਤੱਕ ਗੁਰੂ ਕੋਲ ਰਜਿਸਟਰ ਨਹੀਂ ਹੋ ਰਿਹਾ। ਉਹ ਤਾਂ ਹੋਵੇ ਜੇ ਸਭ ਕੁਝ ਉੱਥੇ ਲਿਖਾ ਦੇਵੇ, ਸਭ ਕੁਝ ਉਹਦੇ ਸਾਹਮਣੇ ਵਿਪਰਤ ਕਰ ਦੇਵੇ। ਗੁਰੂ ਕਹਿੰਦੇ ਨੇ, ਜੇ ਤੂੰ ਉਹਦੇ ਕੋਲ ਸਭ ਕੁਝ ਸਮਰਪਣ ਕਰ ਦੇਵੇਂ, ਰੱਖ ਦੇਵੇਂ, ਤੇਰਾ ਨਾਂ ਰਜਿਸਟਰ ਹੋ ਜਾਏ, ਫਿਰ ਤੈਨੂੰ ਇਸ ਸੰਸਾਰ ਦੀ ਮੰਡੀ ਵਿੱਚ ਕੋਈ ਧੋਖਲਾ ਨਹੀਂ, ਤੂੰ ਕਦੀ ਵੀ ਧੋਖਾ ਨਹੀਂ ਖਾਏਗਾ, ਤੇਰੀ ਹਰ ਥਾਵੇਂ ਉਹ ਰੱਖਿਆ ਕਰੇਗਾ, ਹਰ ਕਿਸਮ ਦੇ ਤੇਰੀ ਜੀਵਨ ਵਿੱਚ ਪਏ ਹੋਏ ਆਉਣ ਵਾਲੇ ਵਿਘਨ, ਹਰ ਕਿਸਮ ਦੇ ਜੀਵਨ ਵਿੱਚ ਆਉਣ ਵਾਲੀਆਂ ਔਕੜਾਂ ਤੋਂ ਤੈਨੂੰ ਬਚਾਏਗਾ। ਕਹਿਣ ਲੱਗੇ,
ਅਨਕ ਵਿਘਨ ਤੇ ਸਾਧੂ ਰੱਖੇ, ਅਨਕ ਵਿਘਨ ਤੇ ਸਾਧੂ ਰੱਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ।
ਕਹਿਣ ਲੱਗੇ, ਹੁਣ ਮੈਨੂੰ ਤਸੱਲੀ ਹੋਈ ਜਦੋਂ ਮੈਂ ਤੇਰੇ ਦਰ 'ਤੇ ਆ ਗਿਆ, ਤੇਰਾ ਬਣ ਗਿਆ।
ਓਟ ਗਈ ਸੰਤੈ ਦਰ ਆਇਆ, ਓਟ ਗਈ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤਿਨ ਪਾਇਆ।
ਕਹਿਣ ਲੱਗੇ ਜਿਸਨੇ ਵੀ ਓਟ ਗੁਰੂ ਦੀ ਤੱਕੀ ਅਤੇ ਉਸ ਆਫਿਸ ਦਾ ਸਹਾਰਾ ਲੈ ਕੇ ਵਪਾਰ ਦੇ ਕੇਂਦਰ ਵਿੱਚ ਆਇਆ, ਇਹ ਤਾਂ ਰੋਜ਼ਾਨਾ ਜੀਵਨ ਦਾ ਇਤਿਹਾਸ ਹੈ, ਐਗਜ਼ਾਮਪਲ ਹੈ, ਉਦਾਹਰਣ ਹੈ। ਕਿਸੇ ਚੰਗੇ ਵਪਾਰੀ ਕੋਲ ਪੁੱਛਿਓ, ਆਪਣੇ ਇੱਕ ਮਿੱਤਰ ਬੱਚਾ ਭੁਪਿੰਦਰ ਸਿੰਘ ਹੀਰਿਆਂ ਦਾ ਵਪਾਰੀ ਹੈ, ਹਰ ਵੀਕ ਉਹਨੂੰ ਕਿਸੇ ਨਾ ਕਿਸੇ ਸ਼ਹਿਰ ਵਿੱਚ ਜਾਣਾ ਪੈਂਦਾ, ਸ਼ੋਅ ਲੱਗਦੇ ਨੇ। ਪਰ ਜਦੋਂ ਆਪਸ ਵਿੱਚ ਗੱਲਬਾਤ ਹੁੰਦੀ ਨੇ, ਕਈ ਵਾਰੀ ਕਹਿੰਦਾ ਮੈਨੂੰ ਹਰ ਸ਼ੋਅ ਵਿੱਚ ਜਾਣ ਤੋਂ ਪਹਿਲਾਂ ਸਾਰੀ ਗੱਲ ਰਜਿਸਟਰ ਕਰਾਉਣੀ ਪੈਂਦੀ। ਈਵਨ ਇੱਥੋਂ ਤੱਕ ਮੇਰੇ ਮਾਲ, ਕਿਉਂਕਿ ਕੀਮਤੀ ਚੀਜ਼ ਹੁੰਦੀ, ਰਸਤੇ 'ਚ ਕਿਤੇ ਵੀ ਲੁੱਟਿਆ ਜਾ ਸਕਣਾ, ਇਸ ਲਈ ਮੈਨੂੰ ਆਪਣਾ ਮਾਲ ਉਸ ਆਫਿਸ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਵਿੱਚ ਪਹਿਲਾਂ ਸੌਂਪਣਾ ਪੈਂਦਾ। ਉਹ ਮੈਨੂੰ ਉਸ ਘੇਰੇ ਦੇ, ਉਸ ਖੇਤਰ ਦੇ, ਉਸ ਬਿਲਡਿੰਗ ਦੇ ਅੰਦਰ ਜਾ ਕੇ ਹੀ ਮੈਨੂੰ ਮਾਲ ਦਾ ਬਕਸਾ ਦਿੰਦੇ ਨੇ। ਅਤੇ ਜਿਸ ਵੇਲੇ ਮੇਰਾ ਸ਼ੋਅ ਖਤਮ ਹੁੰਦਾ ਸ਼ਾਮ ਨੂੰ, ਉੱਥੇ ਅੰਦਰ ਹੀ ਮੇਰੇ ਕੋਲੋਂ ਬਕਸਾ ਗਿਣ ਕੇ ਲੈ ਲੈਂਦੇ ਨੇ, ਤਾਂ ਕਿ ਤੈਨੂੰ ਚਿੰਤਾ ਕੋਈ ਨਾ ਹੋਵੇ, ਤੇਰਾ ਮਾਲ ਲੁੱਟਿਆ ਨਾ ਜਾਏ। ਇਹ ਅੱਜ ਦੀ ਗੱਲ ਹੈ। ਅਤੇ ਮੈਂ ਜਦੋਂ ਉਹਦੇ ਕੋਲ ਇਹ ਗੱਲ ਸੁਣਨਾ, ਮੈਂ ਹੈਰਾਨ ਹੁੰਦਾ। ਗੁਰੂ ਬਾਣੀ ਵਿੱਚ ਇਹੋ ਗੱਲ ਆਖ ਰਹੇ ਨੇ, ਕਹਿੰਦੇ ਨੇ ਜੀਵਨ ਜਿਹੜਾ ਹੈ ਉਹ ਗੁਰੂ ਕੋਲ ਰਜਿਸਟਰ ਕਰਾ ਦੇ, ਇਸ ਸੰਸਾਰ ਦੀ ਮੰਡੀ ਵਿੱਚ ਬੜਾ ਖਤਰਾ ਹੈ, ਉਹ ਫਿਰ ਤੇਰੀ ਹਰ ਔਕੜ ਦਾ ਜ਼ਿੰਮੇਵਾਰ ਆਪ ਹੋਵੇਗਾ।
ਓਟ ਗਈ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤਿਨ ਪਾਇਆ।
ਪਰ ਕਹਿੰਦੇ ਨੇ ਇੰਨਾ ਇੰਤਜ਼ਾਮ ਮੇਰੇ ਰੱਬ ਨੇ ਸੰਸਾਰ ਵਿੱਚ ਤੈਨੂੰ ਕਰਕੇ ਭੇਜਿਆ ਵੀ ਤੇਰਾ ਜੀਵਨ ਦਾ ਤੋਖਲਾ ਖਤਮ ਹੋ ਜਾਏ, ਹਰ ਤਰ੍ਹਾਂ ਦੀ ਔਕੜ ਤੇਰੀ ਦੂਰ ਹੋ ਜਾਏ, ਤੂੰ ਆਸਾਨੀ ਨਾਲ ਠੀਕ ਠੀਕ ਜੋਗ ਲੈਣ ਆਇਆ ਉਹ ਵਪਾਰ ਕਰ ਸਕੇ। ਪਰ ਫਿਰ ਵੀ ਕਹਿਣ ਲੱਗੇ, ਮੈਂ ਦੇਖਦਾ ਕੀ ਹਾਂ ਇਸ ਚੀਜ਼ ਦੇ ਵਪਾਰੀ ਫਿਰ ਥੋੜ੍ਹੇ ਨੇ।
ਇਹ ਵਪਾਰ ਵਿਰਲਾ ਵਪਾਰ, ਇਹ ਵਪਾਰ ਵਿਰਲਾ ਵਪਾਰ, ਨਾਨਕ ਤਾਂ ਕੇ ਸਦ ਬਲਿਹਾਰੇ, ਨਾਨਕ ਤਾਂ ਕੇ ਸਦ ਬਲਿਹਾਰੇ, ਇਹ ਵਪਾਰ ਬਿਰਲਾ ਵਪਾਰ, ਇਹ ਵਪਾਰ ਬਿਰਲਾ ਵਪਾਰ, ਇਹ ਵਪਾਰ ਬਿਰਲਾ ਵਪਾਰ।
ਆਓ, ਜੀਵਨ ਵਪਾਰ ਹੈ, ਸੰਸਾਰ ਵਿੱਚ ਆਇਆ, ਇੱਥੇ ਬਹੁਤ ਕੁਛ ਹੈ, ਇਸ ਲਈ ਆਪਣਾ ਜੀਵਨ ਸੁਰੱਖਿਅਤ ਕਰਨ ਲਈ ਅਤੇ ਆਪਣੀ ਰਾਸ ਸੁਰੱਖਿਅਤ ਕਰਨ ਲਈ ਉਸ ਆਫਿਸ ਨੂੰ ਸੌਂਪਣ ਵਾਂਗੂ ਗੁਰੂ ਅੱਗੇ ਸੌਂਪ ਦੇਣਾ ਵੀ ਜੇ ਹੁਣ ਇਹਦੇ 'ਚ ਕੋਈ ਵਾਧਾ ਘਾਟਾ ਹੋਇਆ ਤੇਰੀ ਜ਼ਿੰਮੇਵਾਰੀ, ਉਹ ਆਦਮੀ ਸੁਰੱਖਿਅਤ ਹੋ ਜਾਂਦਾ। ਇਸੇ ਲਈ ਗੁਰੂ ਨੂੰ ਸੰਸਾਰ ਵਿੱਚ ਭੇਜਿਆ ਗਿਆ ਹੈ ਤਾਂ ਕਿ ਅਨੇਕ ਬਿਘਨ ਤੇ ਸਾਧੂ ਰਾਖੇ, ਉੱਠ ਗਈ ਸੰਤੇ ਦਰ ਆਇਆ। ਸੋ ਗੁਰੂ ਬਖਸ਼ਿਸ਼ ਕਰੇ ਸਾਡਾ ਜੀਵਨ ਗੁਰੂ ਅੱਗੇ ਸਮਰਪਣ ਹੋਵੇ, ਤਾਂ ਕਿ ਇਹ ਜੀਵਨ ਇੰਨਾ ਕੀਮਤੀ ਅਮੁੱਲ ਜੀਵਨ ਆਪਣੇ ਜੀਵਨ ਵਿੱਚ ਅਮੋਲਕ ਹੀ ਪਦਾਰਥ, ਅਮੋਲਕ ਹੀ ਵੱਖਰ ਖਰੀਦ ਸਕੇ। ਇਹਨਾਂ ਲਫਜ਼ਾਂ ਨਾਲ ਖਿਬਾਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।